ਕਬੀਰ ਭਲੀ ਮਧੁਕਰੀ ਨਾਨਾ ਨਾਨਾ ਵਿਦ ਕੋ ਨਾਜ। ਸੋ ਕਬੀਰ ਜੀ ਪਾਵਨ ਬਚਨ ਫਰਮਾਉਂਦੇ ਹਨ। ਸੋ ਜਿਸ ਪ੍ਰਕਾਰ ਕਿ ਹੇ ਜੀਵ, ਜੇ ਤੇਰੇ ਪਾਸੋਂ ਪ੍ਰਵਿਰਤੀ ਮਾਰਗ ਵਿੱਚ ਭਜਨ ਨਹੀਂ ਹੁੰਦਾ ਕੀਤਾ ਜਾਂਦਾ ਤਾਂ ਤੂੰ ਨਿਵਿਰਤੀ ਪੱਖ ਨੂੰ ਗ੍ਰਹਿਣ ਕਰਕੇ ਭਿੱਖਿਆ ਦਾਨ ਖਾ ਕੇ ਭਜਨ ਕਰ ਲੈ, ਕਿਉਂਕਿ ਸਿਮਰਨ ਕਰਨ ਵਾਲਿਆਂ ਨੂੰ ਸੰਤਾਂ ਲਈ ਮਧੂਕੜੀ ਮੰਗ ਕੇ ਖਾ ਲੈਣੀ ਚੰਗੀ। ਜਿਸ ਮਧੂਕੜੀ ਵਿੱਚ ਨਾਨਾ ਪ੍ਰਕਾਰ ਦਾ ਅਨਾਜ ਹੁੰਦਾ, ਫਿਰ ਉਸ ਮਧੂਕੜੀ ਅੰਨ ਵਿੱਚ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜ ਰਾਜ। ਇੱਥੇ ਵੀ ਪਾਠ ਦਾ ਧਿਆਨ ਦੇਣਾ, ਬੜਾ ਦੇਸ ਅੱਗੇ ਬੜ ਰਾਜ, ਇਹ ਨਹੀਂ ਕਿ ਅੰਨੇ ਵਾਹੀ ਬੜਾ ਦੇਸ ਬੜਾ ਰਾਜ ਕਰ ਜੀਏ ਜਾਂ ਬੜ ਦੇਸ ਬੜ ਰਾਜ ਕਰ ਜੀਏ। ਬੜਾ ਦੇਸ ਬੜ ਰਾਜ ਕਾਹੂ ਕੋ, ਤੋ ਕਿਸੇ ਦਾ ਵੀ ਦਾਅਵਾ ਨਹੀਂ, ਭਾਵ ਉਸ ਅੰਨ ਵਿੱਚ ਕੋਈ ਮੇਰ ਤੇਰ ਨਹੀਂ ਪਾ ਸਕਦਾ। ਜੇਕਰ ਇੱਕ ਜਗ੍ਹਾ ਤੋਂ ਨਾ ਮਿਲੇ ਦੂਜੀ ਜਗ੍ਹਾ ਮਿਲ ਜਾਂਦਾ, ਜੇ ਦੂਜੀ ਜਗ੍ਹਾ ਤੋਂ ਨਾ ਮਿਲੇ ਤੀਜੀ ਜਗ੍ਹਾ ਮਿਲ ਜਾਂਦਾ। ਫਿਰ ਉਹਨੂੰ ਫਕੀਰ ਨੂੰ ਮਧੂਕੜੀ ਮੰਗਣ ਲਈ ਲੰਮਾ ਦੇਸ਼ ਹੈ, ਜਿੱਥੇ ਚਾਹੇ ਮੰਗ ਲਏ। ਇਸ ਵਾਸਤੇ ਕਿਹਾ ਇੱਕ ਦਰ ਬੰਦ ਹਜ਼ਾਰਾਂ ਦਰ ਖੁੱਲ੍ਹੇ, ਅਤੇ ਰਾਜ ਵੀ ਵੱਡਾ, ਕਿਉਂਕਿ ਫਕੀਰ ਦਾ ਹੁਕਮ ਸਭ 'ਤੇ ਚੱਲਦਾ। ਉਹਨਾਂ ਸੰਤਾਂ ਨੂੰ ਸਿਮਰਨ ਦੇ ਪ੍ਰਤਾਪ ਕਰਕੇ ਇਸ ਮਧੂਕੜੀ ਦੇ ਅੰਨ ਵਿੱਚ ਬੜਾ ਰਾਜ ਹੈ, ਆਨੰਦ ਹੈ। ਸੋ ਇਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਉੱਦਾਂ ਨਹੀਂ ਸੀ ਕਿਤੇ ਛਕਦੇ, ਬਹੁਤ ਸੁੱਚਮ ਦਾ ਪ੍ਰਸ਼ਾਦਾ ਛਕਣਾ। ਪਰ ਜਦੋਂ ਮਧੂਕੜੀ ਆ ਜਾਂਦੀ ਹੈ, ਸੋ ਗਜਾ ਕਰਕੇ ਲਿਆਉਂਦੇ ਸੀ ਸਿੰਘ, ਉਹ ਛਕ ਲੈਂਦੇ ਸੀ, ਕਹਿੰਦੇ ਭਾਈ ਇਹ ਠੀਕ ਹੈ। ਕਬੀਰ ਭਲੀ ਮਧੂਕਰੀ ਨਾ ਨਾ ਵਿਦ ਕੋ ਨਾਜ। ਕਬੀਰ ਜੀ ਕਥਨ ਕਰਦੇ ਆ ਸਾਰਿਆਂ ਸਾਧਨਾਂ ਨਾਲੋਂ ਪਰਮਾਤਮਾ ਦੀ ਭਗਤੀ ਰੂਪ ਮਧੂਕੜੀ ਚੰਗੀ ਹੈ, ਬ੍ਰਹਮ ਵਿਦਿਆ ਰੂਪ ਮਧੂਕੜੀ ਚੰਗੀ ਹੈ। ਜਿਸ ਭਗਤੀ ਰੂਪ ਮਧੂਕੜੀ ਵਿੱਚ ਨਾਨਾ ਪ੍ਰਕਾਰ ਦਾ ਸ਼ੁਭ ਗੁਣਾਂ ਰੂਪੀ ਅਨਾਜ ਹੈ। ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜ ਰਾਜ। ਇਸ ਭਗਤੀ ਦੇ ਕੰਨ ਵਿੱਚ ਕਾਹੂ ਕੋ ਕਿਸੇ ਦਾ ਦਾਵਾ ਨਹੀਂ, ਭਾਵ ਇਹ ਗੱਲ ਕੋਈ ਨਹੀਂ ਆਖ ਸਕਦਾ ਕਿ ਤੂੰ ਭਗਤੀ ਨਾ ਕਰ। ਸਤਸੰਗਤ ਰੂਪੀ ਦੇਸ਼ ਸਾਰਿਆਂ ਤੋਂ ਵੱਡਾ, ਅਤੇ ਉਹ ਸਤਸੰਗਤ ਵਿੱਚ ਵੀ ਵੱਡੇ ਰਾਜ ਸਰੂਪ ਦੀ ਪ੍ਰਾਪਤੀ ਹੁੰਦੀ। ਰਾਜ ਦਾ ਅਰਥ ਪ੍ਰਕਾਸ਼ ਹੁੰਦਾ, ਸਰੂਪ ਹੁੰਦਾ, ਰਾਜ ਦੇ ਜੱਜੇ ਔਂਕੜ ਵੀ ਹੈ। ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੈ ਨਿਸੰਕ। ਕਬੀਰ ਜੀ ਕਥਨ ਕਰਦੇ ਆ ਕਿਸੇ ਮਾਇਆਵਕੀ ਪਦਾਰਥਾਂ 'ਚ ਦਾਵਾ ਰੱਖਣ ਕਰਕੇ ਦਾਜਨ ਹੋਤ ਹੈ, ਸੜਨਾ ਹੁੰਦਾ, ਕਿਉਂਕਿ ਪ੍ਰਵਿਰਤੀ ਵਿੱਚ ਹਮੇਸ਼ਾ ਦੁੱਖ ਹੀ ਹੁੰਦੇ ਆ। ਸੋ ਜਿਹੜੇ ਪੁਰਸ਼ ਨਿਰਦਾਵੈ ਦਾਅਵਿਆਂ ਤੋਂ ਰਹਿਤ ਹੈ, ਉਹ ਪੁਰਸ਼ ਹਮੇਸ਼ਾ ਨਿਸੰਕ ਸੰਸਿਆਂ ਤੋਂ ਰਹਿਤ ਰਹਿੰਦਾ। ਜੋ ਜਨ ਨਿਰਦਾਵੈ ਰਹੈ ਸੋ ਗਨ ਇੰਦਰ ਸੋ ਰੰਕ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਜੋ ਪੁਰਸ਼ ਮਾਇਆਵਕੀ ਪਦਾਰਥਾਂ ਦੇ ਦਾਅਵਿਆਂ ਤੋਂ ਨਿਰਭਾਵ ਰਹਿਤ ਰਹਿੰਦਾ, ਸੋ ਉਹ ਪੁਰਸ਼ ਤੇ ਇਸ ਪ੍ਰਕਾਰ 33 ਕਰੋੜ ਦੇਵਤਿਆਂ ਦੇ ਰਾਜੇ ਇੰਦਰ ਨੂੰ ਰੰਕ ਕੰਗਾਲ ਸੋ ਭਾਵ ਸਰੀਖਾ ਗਿਣਦਾ। ਸਾਤ ਗਾਠ ਕੋ ਪੀਨ ਕੀ ਸਾਧਨਾ ਆਣੇ ਸੰਕ, ਰਾਮ ਅਮਲ ਮਾਤਾ ਫਿਰੇ ਗਿਨੈ ਇੰਦਰ ਕੋ ਰੰਕ। ਵਿਸ਼ਿਸ਼ਟ ਨਿਰਵਾਣ 'ਚ ਵੀ ਲਿਖਿਆ ਹੋਇਆ, ਕਿਉਂਕਿ ਜਾ ਕੇ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੈ ਤਲੈ। ਉਹ ਪੁਰਸ਼ ਰਾਜੇ ਇੰਦਰ ਤੇ ਇਸੇ ਪ੍ਰਕਾਰ ਰੰਕ ਕੰਗਾਲ ਦੋਹਾਂ ਨੂੰ ਇੱਕ ਸਮਾਨ ਗਿਣਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ। ਅੱਗੇ ਕਬੀਰ ਜੀ ਮਨ ਪ੍ਰਤੀ ਉਪਦੇਸ਼ ਕਰਕੇ ਸਾਨੂੰ ਸਮਝਾਉਂਦੇ ਨੇ। ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ। ਕਬੀਰ ਜੀ ਕਥਨ ਕਰਦੇ ਆ ਸਮੂਹ ਮਰਿਆਦਾ ਰੂਪ ਪਾਲ ਵੱਟਾਂ ਵਾਲਾ ਜੋ ਸਤਸੰਗ ਰੂਪ ਸਰੋਵਰ ਹੈ, ਨਾਮ ਜਲ ਨਾਲ ਭਰਿਆ ਹੋਇਆ। ਕੋਈ ਨਿਭਾਗਾ ਆਦਮੀ ਉਸ ਸਤਸੰਗ ਰੂਪ ਸਰੋਵਰ 'ਚੋਂ ਨਾਮ ਜਲ ਪੀ ਨਹੀਂ ਸਕਦਾ। ਸੰਸਾਰ ਰੂਪ ਸਰੋਵਰ ਹੈ, ਬ੍ਰਹਮ ਲੋਕ ਇੰਦਰ ਲੋਕ ਸ਼ਿਵ ਲੋਕ ਵਿਸ਼ਨ ਲੋਕ ਆਦਿ ਵੱਟਾਂ ਹੈ। ਇਹ ਸੰਸਾਰ ਸਰੋਵਰ ਚੇਤਨ ਦੇਵ ਰੂਪੀ ਜਲ ਨਾਲ ਸਮੂਹਾ ਹੁੰਦਾ, ਨੱਕੋ ਨੱਕ ਭਰਿਆ, ਪਰ ਹਰ ਕੋਈ ਆਦਮੀ ਉਹ ਚੇਤਨ ਦੇਵ ਰੂਪ ਜਲ ਨੂੰ ਪੀ ਨਹੀਂ ਸਕਦਾ। ਅਥਵਾ ਸਮੂਹ ਇੰਦਰੀਆਂ ਰੂਪ ਵੱਟਾਂ ਵਾਲਾ ਜੋ ਅੰਤਕਰਨ ਰੂਪ ਸਰੋਵਰ ਆਤਮਾ ਰੂਪ ਜਲ ਨਾਲ ਭਰਿਆ ਹੋਇਆ, ਕੋਈ ਵੀ ਨਿਕੜਮਾ ਆਦਮੀ ਉਸ ਆਤਮਾ ਰੂਪ ਜਲ ਨੂੰ ਪੀ ਨਹੀਂ ਸਕਦਾ। ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਇਹ ਮਨ ਤੂੰ ਵੱਡਿਆਂ ਭਾਗਾਂ ਵਾਲਾ, ਕਿਉਂਕਿ ਤੂੰ ਇਸ ਆਤਮਾ ਰੂਪ ਜਲ ਨੂੰ ਪਾਇਆ। ਕਬੀਰ ਜੀ ਆਖਦੇ ਹਨ, ਹੇ ਮਨ ਤੂੰ ਮਨ ਬੁੱਧੀ ਰੂਪ ਬੁੱਕ ਭਰ ਭਰ ਕੇ ਪੀਣਾ ਕਰ, ਭਾਵ ਮਨ ਬੁੱਧੀ ਨੂੰ ਸਿਮਰਨ ਵਿੱਚ ਲਗਾ ਕੇ ਆਤਮਕ ਆਨੰਦ ਲੈਣਾ ਕਰ। ਇੱਕ ਪ੍ਰੇਮੀ ਨੇ ਪੁੱਛਿਆ ਸਰੀਰ ਕੈਸਾ ਅਤੇ ਪ੍ਰਭੂ ਦਾ ਨਾਮ ਕੈਸਾ। ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉਂ ਇਹੋ ਖਿਸੈ ਸਰੀਰ। ਕਬੀਰ ਜੀ ਕਹਿੰਦੇ ਜਿਵੇਂ ਸੂਰਜ ਦੇ ਚੜ੍ਹਨ ਨਾਲ ਪ੍ਰਭਾਤੇ ਹੁੰਦਾ, ਸਵੇਰ ਸਾਰ ਤਾਰੇ ਖਿਸਕ ਜਾਂਦੇ ਆ, ਇਵੇਂ ਕਾਲ ਰੂਪ ਸੂਰਜ ਦੇ ਚੜ੍ਹਨ ਨਾਲ ਇਹ ਸਰੀਰ ਵੀ ਖਿਸਕ ਜਾਂਦਾ। ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਹਿਓ ਕਬੀਰ। ਇਹ ਦੋ ਅੱਖਰ ਨੇ ਜਿਹੜੇ ਭਾਈ ਰਾਤ ਮਾਂ, ਇਹ ਨਹੀਂ ਖਿਸਕਦੇ, ਨਾਸ ਨਹੀਂ ਹੁੰਦੇ। ਇਸ ਕਰਕੇ ਮੈਂ ਕਬੀਰ ਇਹਨਾਂ ਦੋ ਅੱਖਰਾਂ ਨੂੰ ਰਾਮ ਅੱਖਰ ਨੂੰ ਗ੍ਰਹਿਣ ਕਰ ਰਿਹਾ। ਕਹੋ ਕਬੀਰ, ਅੱਖਰ ਦੋਏ ਭਾਕ ਹੋਏਗਾ ਖਸਮਤਾ ਲਏਗਾ ਰਾਖ, ਹਰ ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਪਏ ਦੀਨ ਦਿਆਲਾ। ਕਬੀਰ ਕੋਠੀ ਕਾਠ ਕੀ ਦਹਿਦਿਸ ਲਾਗੀ ਆਗ। ਕਬੀਰ ਜੀ ਕਥਨ ਕਰਦੇ ਜਿਵੇਂ ਪ੍ਰਤੱਖ ਵੇਦਾਂਤ ਸੰਮੇਲਨ ਸਮੇਂ ਪ੍ਰੇਮੀਆਂ ਨੇ ਇਕੱਠੇ ਹੋ ਕੇ ਛਤਰੀਆਂ ਵਗੈਰਾ ਰੱਖ ਕੇ ਕਾਠ ਦੀ ਕੋਠੀ ਬਣਾ ਲਈ। ਮਹਾਤਮਾ ਜਾਨਾਂ ਨੇ ਆ ਕੇ ਪ੍ਰਚਾਰ ਸ਼ੁਰੂ ਕਰਤਾ, ਪਰ ਕੁਦਰਤ ਦੇ ਚੱਕਰ ਨਾਲ ਉਸਦੇ ਚਾਰੇ ਪਾਸੇ ਅੱਗ ਲੱਗ ਗਈ। ਉਸ ਵੇਲੇ ਕੀ ਹੋਇਆ ਜੀ, ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰੇ ਭਾਗ। ਉਸ ਕਾਠ ਦੀ ਕੋਠੀ ਅੰਦਰ ਜੋ ਬੜੇ ਬੜੇ ਵਿਦਵਾਨ ਪੰਡਿਤ ਲੋਕ ਬੈਠੇ ਸਨ, ਉਹ ਪੰਡਿਤ ਆਪੋ ਵਿੱਚ ਅੱਗ ਦਾ ਵਿਚਾਰ ਕਰਦੇ ਹੋਏ, ਕਿੱਥੋਂ ਲੱਗੀ, ਕਿਵੇਂ ਆਈ, ਕਿਹਨੇ ਲਾਈ, ਕਿਵੇਂ ਪ੍ਰਜਵਲਿਤ ਹੋਈ, ਇਹਨਾਂ ਸੋਚ ਵਿਚਾਰਾਂ ਦੇ ਕਰਦਿਆਂ ਕਰਦਿਆਂ ਵਿੱਚੇ ਜਲ ਕੇ ਮਰ ਗਏ। ਉਹਨਾਂ ਪੰਡਿਤਾਂ ਦੀ ਨਿਗਾਹ ਵਿੱਚ ਜੋ ਮੂਰਖ ਬੰਦੇ ਸਰੋਤੇ ਵਗੈਰਾ ਸੀ, ਉਹ ਦੌੜ ਕੇ ਛਾਲਾਂ ਮਾਰ ਕੇ ਬਾਹਰ ਭੱਜ ਗਏ, ਉਹ ਬਚ ਗਏ। ਉਹੀ ਪ੍ਰਮਾਣ ਦਿੰਦੇ ਕਬੀਰ ਜੀ ਕਹਿੰਦੇ, ਕਾਠ ਦੀ ਕੋਠੀ ਸੰਸਾਰ ਹੈ, ਇਹਦੇ ਚਾਰੋਂ ਪਾਸੇ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ, ਕਾਲ ਰੂਪ ਅਗਨੀ ਲੱਗੀ ਹੋਈ ਹੈ। ਜੋ ਪੰਡਿਤ ਵਿੱਦਿਆ ਦੇ ਅਭਿਮਾਨ ਵਿੱਚ ਡੁੱਬੇ ਹੋਏ ਹਨ ਅਤੇ ਜੋ ਪੰਡਿਤ ਕਥਾ ਕਰਕੇ ਦੇਹ ਦੇ ਆਸ ਵਿੱਚ ਡੁੱਬੇ ਹੋਏ ਹਨ, ਦੁੱਧ ਮਲਾਈਆਂ ਮੱਖਣ ਟੋਸਟ ਰਬੜੀ ਆਦਿਕ ਪਦਾਰਥਾਂ ਦੇ ਖਾਣ ਵਿੱਚ ਮਸਤ ਹਨ, ਉਹ ਸੜ ਕੇ ਮਰ ਗਏ। ਅਤੇ ਮੂਰਖ ਜੋ ਸੰਸਾਰੀ ਬੰਦੇ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਮੂਰਖ, ਇਹਨੂੰ ਪਤਾ ਨਹੀਂ, ਉਹ ਮੂੰਹ ਆਦਿਕ ਇੰਦਰੀਆਂ ਨੂੰ ਰੱਖ ਭਾਵ ਰੋਕ ਕੇ ਸੰਸਾਰ ਵੱਲੋਂ ਭੱਜ ਕੇ ਭਾਵ ਹਟ ਕੇ ਉਧਰ ਗਏ। ਅਥਵਾ ਕਹਿੰਦੇ ਨੇ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਕਬੀਰ ਜੀ ਕਹਿੰਦੇ, ਇਹ ਦੇਹ ਕਾਠ ਦੀ ਕੋਠੀ ਵਾਂਗੂ ਹੈ, ਇਹਦੇ ਦਹਿ ਦਿਸ ਦਸਾਂ ਇੰਦਰੀਆਂ ਵਿੱਚ ਵਿਕਾਰਾਂ ਵਿਸ਼ਿਆਂ ਦੀ ਅੱਗ ਲੱਗੀ ਹੋਈ ਹੈ। ਅੱਖਾਂ ਵਿੱਚ ਸੁੰਦਰ ਰੂਪ ਦੇਖਣ ਦੀ ਅੱਗ ਲੱਗੀ ਹੈ, ਕੰਨਾਂ ਵਿੱਚ ਰੇਡੀਓ ਸੁਣਨ ਦੀ, ਗਾਣੇ ਸੁਣਨ ਦੀ, ਨਿੰਦਾ ਸੁਣਨ ਦੀ ਅੱਗ ਲੱਗੀ ਹੈ, ਨੱਕ 'ਚ ਅਤਰ ਫੁਲੇਲ ਚੰਬੇਲੀ ਦੇ ਖੁਸ਼ਬੂ ਲੈਣ ਦੀ, ਅਤੇ ਰਸਨਾਂ ਵਿੱਚ ਪਦਾਰਥਾਂ ਦੇ ਸਵਾਦ ਲੈਣ ਦੀ, ਮੈਂ ਆਹ ਖਾਣਾ ਮੈਂ ਆਹ ਖਾਣਾ ਇਹ ਰੋਈ ਜਾਂਦੇ ਨੇ। ਤਵਚਾ ਵਿੱਚ ਕਹਿੰਦੇ ਸਪਰਸ਼ ਕਰਨ ਦੀ ਅੱਗ ਲੱਗੀ ਹੋਈ ਹੈ। ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰੇ ਭਾਗ। ਤਿੰਨਾਂ ਗੁਣਾਂ ਤੋਂ ਰਹਿ ਜੋ ਅਸਲ ਪੰਡਿਤ ਹੈ, ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰਾ, ਆਂਦਨ ਇੱਕੋ ਨਾਮ ਵਿਖਾਉਣਾ। ਉਹ ਪੰਡਿਤ ਤਾਂ ਸੰਸਾਰ ਵੱਲੋਂ ਦੌੜ ਕੇ ਬਚ ਗਏ। ਜੋ ਸੰਸਾਰੀ ਦੇਹ ਅਧਿਆਸੀ ਪੁਰਸ਼ ਹਨ, ਮੂਰਖ ਮੂੰਹ ਆਦਿਕਾਂ ਨੂੰ ਸਾਬਣ ਦੀਆਂ ਚੱਟਾਂ ਲਗਾ ਕੇ ਸਾਫ਼ ਰੱਖਣ ਵਾਲੇ, ਉਹ ਤਾਂ ਸੰਸਾਰ ਦੇ ਵਿੱਚ ਜਲ ਮੂਹੇ ਸੜ ਕੇ ਮਰ ਗਏ। ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ। ਕਬੀਰ ਜੀ ਕਥਨ ਕਰਦੇ, ਪੰਡਿਤ ਤੇਰੇ ਚਿੱਤ ਵਿੱਚ ਜੋ ਸੰਸਾ ਹੈ, ਕਰਮ ਕਾਂਡ ਦੇ ਕਰਨ ਨਾਲ ਹੀ ਸੰਸਾਰ ਤੋਂ ਤਰਨਾ ਹੁੰਦਾ ਹੈ, ਇਸ ਸੰਸੇ ਨੂੰ ਦੂਰ ਕਰ ਦੇ। ਸੋ ਧਰਮ ਸ਼ਾਸਤਰ ਦੇ ਕਾਗਦ ਪੱਤਰਿਆਂ ਨੂੰ ਬਿਹਾਏ ਰੋੜ ਦੇ, ਕਿਉਂਕਿ ਧਰਮ ਸ਼ਾਸਤਰ ਵਿੱਚ ਨਿਰਾ ਕਰਮ ਕਾਂਡ ਹੀ ਲਿਖਿਆ ਹੋਇਆ ਕਿ ਪ੍ਰਾਣੀ ਦੇ ਮਰਨ ਪਿੱਛੋਂ ਦੀਪਕ ਜਗਾਉਣੇ, ਮੰਜਾ ਬਿਸਤਰਾ ਭਾਂਡੇ ਛੱਤਰੀਆਂ ਆਦਿਕ ਵਸਤੂਆਂ ਦੇਣੀਆਂ। ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿੱਤ ਲਾਏ। ਸੰਸਕ੍ਰਿਤ ਦੇ ਜੋ 52 ਅੱਖਰ ਹਨ, ਉਹਨਾਂ ਅੱਖਰਾਂ ਦਾ ਸਿਧਾਂਤ ਸੋਧ ਕੇ ਵਿਚਾਰ ਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਲਗਾਉਣਾ ਕਰ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲ ਹੈ ਅਸੰਤ। ਕਬੀਰ ਜੀ ਕਥਨ ਕਰਦੇ ਹਨ, ਸੰਤ ਜਨ ਆਪਣੀ ਸੰਤਤਾਈ ਨੂੰ ਨਹੀਂ ਛੱਡਦੇ, ਚਾਹੇ ਕਰੋੜਾਂ ਹੀ ਉਹਨਾਂ ਨੂੰ ਅਸੰਤ ਨਾਸਤਕ ਬੰਦੇ ਮਿਲ ਜਾਣ। ਮਲਿਆਗਰ ਭੁਜੰਗਮ ਬੇਢਿਓ ਤਾ ਸੀਤਲਤਾ ਨਾ ਤਜੰਤ। ਬੇਸ਼ੱਕ ਭੁਜੰਗਮ ਸੱਪਾਂ ਨੇ ਮਲਿਆਗਰ ਚੰਦਨ ਦੇ ਬੂਟੇ ਨੂੰ ਘੇਰਾ ਪਾ ਕੇ ਬੇਢਿਓ ਢੱਕਿਆ ਹੋਇਆ, ਪਰ ਉਹ ਚੰਦਨ ਆਪਣੀ ਸੀਤਲਤਾ ਠੰਡਕ ਨੂੰ ਤਿਆਗਦਾ ਨਹੀਂ। ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ, ਇਸੇ ਤਰ੍ਹਾਂ ਸੰਤ ਚੰਦਨ ਦੇ ਬੂਟੇ ਸਮਾਨ ਹੈ ਅਤੇ ਦੁਸ਼ਟ ਬੰਦਾ ਸੱਪ ਵਾਂਗੂ ਹੈ, ਪਰ ਦੁਸ਼ਟਾਂ ਦੀ ਸੰਗਤ ਹੋਣ ਕਰਕੇ ਸੰਤ ਆਪਣੀ ਸ਼ਾਂਤੀ ਰੂਪ ਸੀਤਲਤਾ ਤੋਂ ਤਿਆਗਦੇ ਨੇ। ਸਾਧਕ ਸੰਗਤ ਮੈਂ ਰਹੇ ਇਸ ਨਾਲ ਵਿਕਾਰ ਲਗੰਤ, ਜਿਉਂ ਚੰਦਨ ਸਰਪਣ ਵਿਖੇ ਸੀਤਲਤਾ ਨਾ ਤਜੰਤ। ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਕਬੀਰ ਜੀ ਕਥਨ ਕਰਦੇ, ਜਿਸ ਵੇਲੇ ਗੁਰਾਂ ਦੀ ਕਿਰਪਾ ਨਾਲ ਮੈਂ ਬ੍ਰਹਮ ਗਿਆਨ ਪਾਇਆ, ਉਸ ਵੇਲੇ ਮੇਰਾ ਮਨ ਸੀਤਲ ਹੋ ਗਿਆ। ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਜਿਸ ਮਾਇਆ ਦੀ ਤ੍ਰਿਸ਼ਨਾ ਰੂਪ ਜਵਾਲਾ ਅੱਗ ਨੇ, ਕਾਲ ਰੂਪ ਅਗਨੀ ਨੇ, ਸੋ ਸਾਰੇ ਜਗਤ ਨੂੰ ਜਾ ਰਿਹਾ ਸਾੜਿਆ, ਉਹ ਅਗਨੀ ਮੈਨੂੰ ਕਬੀਰ ਨੂੰ ਉਦਕ ਹੁੰਦੀ ਜਲ ਦੇ ਸਮਾਨ ਹੈ, ਭਾਵ ਉਹ ਅਗਨੀ ਮੈਨੂੰ ਰੰਚਕ ਮਾਤਰ ਵੀ ਦੁੱਖ ਨਹੀਂ ਦੇ ਸਕਦੀ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ। ਕਬੀਰ ਜੀ ਕਥਨ ਕਰਦੇ ਆ, ਸਿਰਜਣਹਾਰ ਪਰਮਾਤਮਾ, ਸੋ ਪਰਮਾਤਮਾ ਦੀ ਜੋ ਇਹ ਸੰਸਾਰ ਰੂਪ ਸਾਰੀ ਭਾਵ ਬਾਜੀ ਹੈ, ਇਹਦੇ ਆਦ ਅੰਤ ਨੂੰ ਕੋਈ ਨਹੀਂ ਜਾਣ ਸਕਦਾ। ਇਹ ਉਤਪੰਨ ਕਦੋਂ ਹੋਈ ਸੀ, ਇਹਦੀ ਮਹਾਂਪਰਲੋਂ ਕਦੋਂ ਹੋਣੀ, ਥਿਤ ਵਾਰ ਨਾ ਜੋਗੀ ਜਾਣ ਉਤਮਾ ਹੋ, ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਾ, ਉਹ ਸਾਜੇ ਆਪੇ ਜਾਣਾ ਸੋਈ। ਸੋ ਇਸ ਪ੍ਰਕਾਰ ਇਹ ਸ੍ਰਿਸ਼ਟੀ ਰੂਪ ਬਗੀਚੀ ਪ੍ਰਭੂ ਦੀ ਆਪਣੀ ਸਾਰੀ ਭਾਵ ਸਿਰਜੀ ਹੋਈ ਰਚੀ ਹੋਈ ਹੈ, ਇਹਦੇ ਭੇਦ ਨੂੰ ਕੋਈ ਅਗਿਆਨੀ ਬੰਦਾ ਜਾਣ ਨਹੀਂ ਸਕਦਾ। ਕਹਿ ਜਾਣਾ ਆਪਣ ਧਨੀ ਕੈ ਦਾਸ ਦੀ ਵਾਨੀ ਹੋਏ। ਇਸ ਦਾ ਧਨੀ ਮਾਲਕ ਜੋ ਪ੍ਰਭੂ ਹੈ, ਕਹਿ ਜਾਂ ਤਾਂ ਉਹ ਆਪ ਹੀ ਇਸ ਭੇਦ ਨੂੰ ਜਾਣਦਾ, ਕਹਿ ਜਾਂ ਮਸਤਾਨੇ ਜੋ ਪ੍ਰਭੂ ਦੇ ਦਾਸ ਹਨ ਉਹ ਇਸ ਭੇਦ ਨੂੰ ਜਾਣਦੇ ਪਰ ਉਹ ਦੱਸਦੇ ਨਹੀਂ ਕਿਸੇ ਨੂੰ। ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ। ਕਬੀਰ ਜੀ ਕਥਨ ਕਰਦੇ ਬੜੀ ਚੰਗੀ ਗੱਲ ਹੋਈ ਭਾਈ, ਜੋ ਪ੍ਰਭੂ ਦਾ ਡਰ ਹਿਰਦੇ 'ਚ ਆ ਪਿਆ, ਜਿਸ ਡਰ ਕਰਕੇ ਸੰਸਾਰ ਦੀ ਦਿਸ਼ਾ ਜਿਹੜੀ ਤਰਫਦਾਰੀ ਸਾਰੀ ਭੁੱਲ ਗਈ ਹੈ, ਪਦਾਰਥਾਂ ਦੇ ਖਾਣ ਪੀਣ ਦੀ ਸਾਰੀ ਦਿਸ਼ਾ ਹਾਲਤ ਭੁੱਲ ਗਈ ਹੈ, ਦਿਸ਼ਾ ਉਹਦੀ ਦਸਾਂ ਇੰਦਰੀਆਂ ਦੇ ਸਾਰੇ ਵਿਸ਼ੇ ਸੁੱਖ ਭੁੱਲ ਗਏ ਨੇ। ਓਰਾ ਗਰ ਪਾਣੀ ਪਿਆ ਜਾਏ ਮਿਲਿਓ ਟਲਕੂਲ। 1374 ਅੰਗ 'ਤੇ ਫਰਮਾਉਂਦੇ ਜਿਵੇਂ ਸੂਰਜ ਦੀਆਂ ਕਿਰਨਾਂ ਲੱਗਣ ਨਾਲ ਓਰਾ ਹੁੰਦਾ ਗੜਾ ਕਾਕੜਾ, ਅਤੇ ਇਹ ਗਰ ਗਲ ਕੇ ਪਾਣੀ ਰੂਪ ਹੋ ਜਾਂਦਾ, ਫਿਰ ਉਹ ਪਾਣੀ ਢਲ ਚੱਲ ਕੇ ਕੂਲ ਨਦੀਆਂ ਰਾਹੀਂ ਸਮੁੰਦਰ ਵਿੱਚ ਜਾ ਮਿਲਦਾ। ਇਵੇਂ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਇਵੇਂ ਗੁਰੂ ਸੂਰਜ ਦੀਆਂ ਉਪਦੇਸ਼ ਰੂਪ ਕਿਰਨਾਂ ਲੱਗਣ ਨਾਲ ਗੜੇ ਵਾਂਗੂ ਭਿੰਨ ਉਪਾਧੀ ਵਾਲਾ ਜੀਵ ਗਲ ਕੇ ਪਾਵ ਦੇਹ ਦਿਆਸ ਛੱਡ ਕੇ ਪਾਣੀ ਪਿਆ, ਉਹ ਪਾਣੀ ਵਾਂਗੂ ਨਿਮਰਤਾ ਗੁਣ ਵਾਲਾ ਹੋ ਗਿਆ। ਫਿਰ ਉਹ ਚੱਲ ਕੇ ਭਾਵ ਭਜਨ ਸਿਮਨ ਕਰਕੇ ਨਦੀ ਜਿਹੜੀ ਈਸ਼ਵਰ ਦੀ ਉਪਾਸ਼ਨਾ ਰਾਹੀਂ ਬ੍ਰਹਮ ਰੂਪ ਸਮੁੰਦਰ ਦੇ ਵਿੱਚ ਜਾ ਕੇ ਮਿਲ ਗਿਆ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ। ਕਬੀਰ ਜੀ ਕਥਨ ਕਰਦੇ ਪੁਰੀਆਂ ਪੂਰਨ ਪਰਮਾਤਮਾ ਰੂਪ ਘੁਮਿਆਰ ਨੇ ਪੰਜਾਂ ਤੱਤਾਂ ਰੂਪ ਧੂਰ ਭਾਵ ਮਿੱਟੀ ਸਕੇਲ ਕੈ ਇਕੱਠੀ ਕਰਕੇ ਇਹ ਦੇਹ ਰੂਪ ਪੁਰੀਆਂ ਪੁਤਲੀ ਪੁਰੀ ਜਾਂ ਨਗਰੀ ਬਾਂਧੀ ਬਣਾਈ ਹੈ। ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਇਸ ਦੇਹ ਦਾ ਆਨੰਦ ਚਾਰ ਕੁ ਦਿਨ ਭਾਵ ਕੋਈ ਕੁ ਦਿਨ ਵੇਖਣ 'ਚ ਆਉਂਦਾ। ਪੰਜਾਂ ਤੱਤਾਂ ਰੂਪ ਖੇ ਮਿੱਟੀ ਦੀ ਰਚੀ ਦੇਹ ਅੰਤ ਨੂੰ ਖੇਹ ਰੂਪ ਮਿੱਟੀ ਰੂਪ ਹੋ ਜਾਂਦੀ ਹੈ। ਇਸ 'ਤੇ ਤੂੰ ਭਾਈ ਇਸ ਵੱਲ ਪੇਖ ਨਾ, ਵੇਖਣਾ ਨਾ ਕਰ। ਕਬੀਰ ਸੂਰਜ ਚਾਂਦ ਕਹਿ ਉਦੈ ਭਈ ਸਭ ਦੇਹ। ਕਬੀਰ ਜੀ ਕਥਨ ਕਰਦੇ ਆ ਸੂਰਜ ਚੰਦਰਮਾ ਦੇ ਪਹਿਰਿਆਂ ਵਿੱਚ ਹੀ ਸਾਰੀਆਂ ਦੇਹਾਂ ਉਦੈ ਭਈ ਪ੍ਰਗਟ ਹੋਈਆਂ। ਕੋਈ ਤਾਂ ਸੂਰਜ ਦੇ ਪਹਿਰੇ ਭਾਵ ਦਿਨੇ ਜੰਮਦਾ, ਕੋਈ ਚੰਦਰਮਾ ਦੇ ਪਹਿਰੇ ਭਾਵ ਰਾਤ ਨੂੰ ਜੰਮਦਾ। ਸੂਰਜ ਚੰਦਰਮਾ ਦੇ ਸਮਾਨ ਪ੍ਰਕਾਸ਼ਮਾਨ ਸਾਰੀਆਂ ਮਨੁੱਖਾਂ ਦੇਹਾਂ ਉਦੈ ਭਈ ਪ੍ਰਗਟ ਹੋਈਆਂ। ਸੂਰਜ ਵੰਸ਼ ਵਿੱਚ ਅਤੇ ਚੰਦਰਮਾ ਵੰਸ਼ ਵਿੱਚ ਸਾਰੀਆਂ ਦੇਹਾਂ ਪ੍ਰਗਟ ਹੋਈਆਂ, ਕਿਉਂਕਿ ਸੰਸਾਰ ਵਿੱਚ ਸੂਰਜ ਅਤੇ ਚੰਦਰਮਾ ਦੋ ਹੀ ਵੰਸ਼ਾਂ ਨੇ, ਕੋਈ ਸੂਰਜ ਵੰਸ਼ੀ ਕਹਾਉਂਦਾ, ਕੋਈ ਚੰਦਰ ਵੰਸ਼ੀ ਕਹਾਉਂਦਾ। ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇਹ। ਗੁਰਾਂ ਦੁਆਰੇ ਗੋਬਿੰਦ ਦੇ ਮਿਲੇ ਬਿਨਾਂ, ਗੁਰੂ ਅਤੇ ਗੋਬਿੰਦ ਦੋਹਾਂ ਦੇ ਮਿਲੇ ਤੋਂ ਬਿਨਾਂ ਸਾਰਿਆਂ ਦੇ ਹਾਂ ਭਾਵ ਪਲਟ ਹੁੰਦਾ, ਉਲਟ ਕੇ ਬਿਰਧ ਹੋ ਕੇ ਖੇਹ ਰੂਪ ਹੋ ਜਾਂਦੀਆਂ ਨੇ। ਸੋ ਗੁਰਾਂ ਦੁਆਰੇ ਗੋਬਿੰਦ ਦੇ ਮਿਲੇ ਬਿਨਾਂ ਜਾਂ ਗੁਰੂ ਅਤੇ ਗੋਬਿੰਦ ਦੇ ਮਿਲੇ ਤੋਂ ਬਿਨਾਂ ਸਾਰੀਆਂ ਦੇਹਾਂ ਜਿਹੜੀਆਂ ਹੁੰਦੀਆਂ ਉਹ ਪਲਟ ਭਾਵ ਉਲਟ ਕੇ ਬਿਰਧ ਹੋ ਕੇ ਖੇਹ ਰੂਪ ਹੋ ਜਾਂਦੀਆਂ ਨੇ। ਸੋ ਪਲਟ ਕੇ ਆਪਣੀ ਉਮਰ ਭੋਗ ਕੇ ਸਭ ਦੇਹਾਂ ਖਾਕ ਰੂਪ ਹੋ ਜਾਂਦੀਆਂ ਨੇ। ਜਹਿ ਅਨ ਭਉ ਤਹਿ ਭੈ ਨਹੀਂ, ਜਹਿ ਭਉ ਤਹਿ ਹਰ ਨਾਹੇ। ਜਹਿ ਜਿਸ ਅੰਤਕਰਨ ਵਿੱਚ ਅਨ ਭਉ ਸਰੂਪ ਪ੍ਰਭੂ ਦਾ, ਅਨ ਭਉ ਹੁੰਦਾ ਸਰੂਪ। ਸੋ ਇਸ ਪ੍ਰਕਾਰ ਜਿਹੜਾ ਹੈ ਜਿਸ ਅੰਤਕਰਨ ਵਿੱਚ ਅਨ ਭਉ ਪ੍ਰਭੂ ਦਾ ਯਥਾਰਥ ਗਿਆਨ ਅਰਥਾਤ ਕਹਿਣ ਤੋਂ ਭਾਵ ਅਪਰੋਹ ਗਿਆਨ, ਸੋ ਤਹਿ ਤੋਂ ਭਾਵ ਉਸ ਅੰਤਕਰਨ ਵਿੱਚ ਜਮਾਂ ਦਾ ਡਰ ਨਹੀਂ ਹੈ ਜਿੱਥੇ ਅਪਰੋਹ ਗਿਆਨ ਹੋ ਗਿਆ। ਜਿਸ ਅੰਤਕਰਨ ਵਿੱਚ ਹਰੀ ਨਾਮ ਨਹੀਂ ਹੈ, ਹਰੀ ਦਾ ਸਾਖਿਆਤ ਦਰਸ਼ਨ ਨਹੀਂ ਹੈ, ਉਸ ਅੰਤਕਰਨ ਵਿਖੇ ਜਨਮ ਮਰਨ ਦਾ ਵਾਜ ਜਾਂ ਫਿਰ ਕਹਿ ਲਓ ਜਮਾਂ ਦਾ ਡਰ ਬਣਿਆ ਰਹਿੰਦਾ। ਸੋ ਇਹ ਜਿਹੜਾ ਅਨੁਭਵ ਅੱਖਰ ਹੈ ਇਹ ਸਰੂਪ ਹੈ। ਜਿਸ ਅੰਤਕਰਨ ਵਿੱਚ ਸਰੂਪ ਪ੍ਰਭੂ ਦਾ ਜਿਹੜਾ ਹੈ ਉਹ ਗਿਆਨ ਪ੍ਰਗਟ ਹੋਇਆ ਜਾਂ ਅਪਰੋਖ ਗਿਆਨ ਹੈ, ਅਪਰੋਖ ਪ੍ਰਗਟ ਪ੍ਰਕਾਸ਼ ਅੰਤਕਰਨ ਹੈ, ਉਹਦੇ 'ਚ ਡਰ ਨਹੀਂ ਹੁੰਦਾ, ਕਿਉਂਕਿ ਉੱਥੇ ਸਾਰਾ ਕੁਝ ਦਿਖਣ ਲੱਗ ਜਾਂਦਾ, ਜਾ ਕੇ ਦਿਵ ਦ੍ਰਿਸ਼ਟੀ ਵਾਲਾ ਕੰਮ ਹੋ ਗਿਆ। ਹੁਣ ਕਹਿਓ ਕਬੀਰ ਵਿਚਾਰ ਕਹਿ ਸੰਤ ਸੁਨੋ ਮਨ ਮਾਹੇ। ਕਬੀਰ ਜੀ ਕਹਿੰਦੇ ਮੈਂ ਸਿਧਾਂਤ ਵਿਚਾਰ ਕੇ ਕਹਿ ਸੰਤੋ, ਤੁਸੀਂ ਸਿਧਾਂਤ ਨੂੰ ਸੁਣ ਕੇ ਮਨ 'ਚ ਧਾਰਨਾ ਕਰੋ। ਇੱਕ ਪ੍ਰੇਮੀ ਨੇ ਆ ਕੇ ਪੁੱਛਿਆ ਭਗਤ ਜੀ ਸੰਸਾਰ ਵਿੱਚ ਸੁਖੀ ਕੌਣ ਹਨ ਜੀ? ਕਬੀਰ ਜੀ ਕਹਿਣ ਲੱਗੇ ਗਿਆਨੀ ਅਤੇ ਅਗਿਆਨੀ, ਇਹ ਦੋਨੋਂ ਹੀ ਸੁਖੀ ਆ। ਕਹਿੰਦੇ ਇਹ ਕਿਵੇਂ? ਕਬੀਰ ਜਿਨਹੋਂ ਕਿਸ਼ੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ। ਕਬੀਰ ਜੀ ਕਹਿੰਦੇ ਜਿਨ੍ਹਾਂ ਨੇ ਕੁਝ ਵੀ ਪਰਮਾਤਮਾ ਦਾ ਭਜਨ ਸਿਮਨ ਕਰਨਾ ਜਾਣਿਆ ਨਹੀਂ, ਉਹਨਾਂ ਇਹੋ ਜਿਹੇ ਗਿਆਨੀ ਬੰਦਿਆਂ ਦੀ ਸਾਰੀ ਰਾਤ ਸੁੱਖ ਦੀ ਨੀਂਦ ਬਤੀਤ ਹੁੰਦੀ, ਜੇ ਸੂਰਜ ਚੜ੍ਹੇ ਤੱਕ ਸੁੱਖ ਨਾਲ ਨੀਂਦ 'ਚ ਪਏ ਰਹਿੰਦੇ ਆ, ਕੋਈ ਫਿਕਰ ਨਹੀਂ, ਫਾਕਾ ਨਹੀਂ ਹੁੰਦਾ ਕਿ ਸਵੇਰੇ ਉੱਠ ਕੇ ਅਸੀਂ ਸਿਮਨ ਕਰਨਾ। ਇਸ ਵਜ੍ਹਾ ਨਾਲ ਗਿਆਨੀ ਬੰਦਾ ਸੁਖੀ ਹੈ, ਜਾਂ ਫਿਰ ਭਜਨ ਸਿਮਨ ਕਰਕੇ ਗਿਆਨਵਾਨ ਪੁਰਸ਼ ਸੁਖੀ ਹੈ। ਪਰ ਇੱਕ ਤੀਜਾ ਬੜਾ ਦੁਖੀ ਆ, ਉਹ ਕਿਹੜਾ ਜੀ? ਅਮਹੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਅਸੀਂ ਜੋ ਗੁਰਾਂ ਪਾਸੋਂ ਕੁਝ ਬੂਝਣਾ ਵਿਚਾਰ ਪੁੱਛਿਆ, ਮਹਾਰਾਜ ਸੰਸਾਰ ਸਾਗਰ ਤੋਂ ਤਰਨਾ ਕਿਵੇਂ ਹੁੰਦਾ, ਮਨੁੱਖਾ ਜਨਮ ਸਫਲਾ ਕਿਵੇਂ ਹੁੰਦਾ, ਮੁਕਤ ਕਿਵੇਂ ਹੋਈਦਾ, ਤਾਂ ਗੁਰਾਂ ਦੇ ਦੱਸਣ 'ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਚੌਂਕੜਾ ਮਾਰ ਕੇ ਸਮਾਧੀ ਜੁੜ ਕੇ ਭਜਨ ਸਿਮਨ ਕਰਨਾ ਅਤੇ ਸਾਧ ਸੰਗਤ ਦੀ ਸੇਵਾ ਕਰਨੀ, ਇਹ ਸਾਨੂੰ ਪੂਰੀ ਬਲਾ 'ਚ ਮੜ ਗਈ, ਜੋ ਸੁੱਖ ਦੀ ਨੀਂਦ ਛੱਡ ਕੇ ਔਖੀਆਂ ਹੋ ਕੇ ਉੱਠਣਾ ਪੈਂਦਾ। ਕਬੀਰ ਜਿਨ੍ਹਾਂ ਕਿਛੁ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਕਬੀਰ ਜੀ ਕਥਨ ਕਰਦਿਆਂ ਜਿਨ੍ਹਾਂ ਨੇ ਸੰਸਾਰ ਨੂੰ ਕੁਝ ਕਰਕੇ ਵੀ ਨਹੀਂ ਜਾਣਿਆ, ਮਿਥਿਆ ਰੂਪ ਕਰਕੇ ਸਮਝਿਆ, ਅਤੇ ਜਿਨ੍ਹਾਂ ਨੀਂਦ ਬਿਹਾਏ, ਵਿਦਿਆ ਰੂਪ ਨਿੰਦਰਾ ਦੂਰ ਹੋਈ, ਜਿਨ੍ਹਾਂ ਦੀ ਤਿੰਨ ਸੁੱਖ, ਉਹਨਾਂ ਨੂੰ ਆਤਮਕ ਸੁੱਖ ਪ੍ਰਾਪਤ ਹੋਇਆ। ਹਮੋ ਜੋ ਬੂਝਾ ਬੂਝਣਾ ਪੂਰੀ ਭਰੀ ਬੁਲਾਏ, ਹਮੋ ਤਮਾਮ ਪੁਰਸ਼ਾਂ ਨੇ ਇੱਥੇ, ਹਮੋ ਹੰਗਤਾ ਵਾਲਿਆਂ ਨੇ ਜੋ ਬੂਝਾ ਵਿਚਾਰ ਕਰਕੇ ਆਪਣੇ ਚਿੱਤ 'ਚ ਬੂਝਣਾ ਸਮਝਣਾ ਕੀਤਾ ਕਿ ਸੰਸਾਰ ਸੱਚਾ, ਜੋ ਖਾ ਪੀ ਲੈਣਾ ਉਹੀ ਓ ਚੰਗਾ ਹੈ, ਇਹ ਉਹਨਾਂ ਨੂੰ ਪੂਰੀ ਵਿਦਿਆ ਰੂਪ ਬਲਾ ਪੈ ਗਈ ਹੈ। ਜੋ ਪੁਰਸ਼ ਧਾਰਨਾ ਤੋਂ ਬਿਨਾਂ ਹਨ, ਭਾਵ ਜਿਨ੍ਹਾਂ ਨੇ ਆਪ ਕੁਝ ਸਾਧਨਾਂ ਦੀ ਕਮਾਈ ਨਹੀਂ ਕੀਤੀ, ਉਹਨਾਂ ਦਾ ਉਪਦੇਸ਼ ਦਿੱਤਾ ਹੋਇਆ ਕਾਟ ਨਹੀਂ ਕਰਦਾ। ਹੁਣ ਇਹ ਗੱਲ ਸਪਸ਼ਟ ਕਰ ਦਿਓ। ਕਬੀਰ ਮਾਰੇ ਬਹੁਤ ਪੁਕਾਰਿਆ। ਕਬੀਰ ਜੀ ਕਥਨ ਕਰਦੇ ਜਿਹੜੇ ਮਾਰੇ ਮਾੜੇ ਪੁਰਸ਼ ਨੇ, ਜਿਨ੍ਹਾਂ ਨੇ ਕੋਈ ਸਿਮਰਨ ਦੀ ਕਮਾਈ ਨਹੀਂ ਕੀਤੀ, ਉਹ ਉਪਦੇਸ਼ਕ ਬਣ ਕੇ ਆਪਣੇ ਲੈਕਚਰ ਦੁਆਰਾ ਬਹੁਤ ਪੁਕਾਰਦੇ ਨੇ, ਆਪਣੇ ਪੇਟ ਵਾਸਤੇ ਮਾਇਆ ਇਕੱਠੀ ਕਰਨ ਲਈ ਦੂਜਿਆਂ ਨੂੰ ਸਮਝਾਉਂਦੇ ਆ ਕਿ ਇਹ ਕਰਮ ਕਰੋ, ਆਹ ਕਰੋ, ਦਸਵੰਧ ਕੱਢਿਆ ਕਰੋ, ਉੱਠ ਕੇ ਨਿਤਨੇਮ ਕਰਿਆ ਕਰੋ, ਆਪ ਕੁਝ ਨਹੀਂ ਕਰਦੇ। ਉਹ ਮਨੁੱਖ ਇਸ ਤਰ੍ਹਾਂ ਦੇ ਸਮਝ, ਜਿਵੇਂ ਮਹਾਰਾਜ ਨੇ ਫਰਮਾਇਆ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਣ, ਅਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਪਤ ਜਨਮੈ ਮਰੈ, ਅਵਰ ਉਪਦੇਸ਼ਾ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀ ਨਾ ਸੀਜੈ। ਹੋਰਨਾਂ ਨੂੰ ਕਥਾ ਕਰਦਿਆਂ ਕਹਿਣਾ ਕਿ ਇਕਾਦਸ ਵਾਲੇ ਦਿਨ ਬੈਂਗਣ ਨਹੀਂ ਖਾਣੇ, ਇੱਕ ਪੁਰਾਣੀ ਕਹਾਵਤ ਹੈ, ਬੈਂਗਣ ਖਾਣ ਨਾਲ ਇਕਾਦ ਦੇ ਵਰ ਦਾ ਮਹਾਤਮ ਚਲਿਆ ਜਾਂਦਾ, ਅਤੇ ਆਪ ਆਪਣੇ ਘਰ ਵਿੱਚ ਆ ਕੇ ਬਤਾਉਂ ਚਾੜ੍ਹ ਕੇ ਖਾਣੇ, ਇਹੋ ਜਿਹੇ ਮਾੜਿਆਂ ਦਾ ਉਪਦੇਸ਼ ਕੀਤਾ ਅਸਰ ਨਹੀਂ ਕਰਦਾ। ਪੀਰ ਪੁਕਾਰੈ ਔਰ ਰੱਬ ਦੇ ਨਾਲ ਪਿਆਰ ਰੱਖਣ ਵਾਲੇ ਜੋ ਅਸਲੀ ਪੀਰ ਫਕੀਰ ਮਹਾਤਮਾ ਬ੍ਰਹਮ ਗਿਆਨੀਆਂ, ਜਿਨ੍ਹਾਂ ਦੀ ਕਹਿਣੀ ਰਹਿਣੀ ਬਹਿਣੀ ਸਾਰਿਆਂ ਤੋਂ ਉੱਤਮ ਹੈ, ਉਹ ਕੁਝ ਹੋਰ ਹੀ ਪੁਕਾਰਦੇ ਆ ਕਿ ਨਿਸਕਪਟ ਹੋ ਕੇ ਅੰਮ੍ਰਿਤ ਵੇਲੇ ਪ੍ਰਭੂ ਦਾ ਸਿਮਰਨ ਕਰਿਆ ਕਰੋ, ਕਮਾਈ ਵਾਲਿਆਂ ਦਾ ਉਪਦੇਸ਼ ਦਿੱਤਾ ਹੋਇਆ ਛੇਤੀ ਅਸਰ ਕਰ ਜਾਂਦਾ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰਿਆ ਔਰ ਦਾ ਭਾਵ, ਜਿਸ ਵੇਲੇ ਕੋਈ ਮਨੁੱਖ ਸ਼ਸਤਰ ਮਾਰਦਾ ਤਾਂ ਉਸ ਸ਼ਸਤਰ ਦੀ ਚੋਟ ਕਰਕੇ ਜੀ ਬਹੁਤ ਪੁਕਾਰਦਾ, ਹਾਏ ਮੈਂ ਮਰ ਗਿਆ, ਪਰ ਜਿਸ ਵੇਲੇ ਕੁਝ ਸਮਾਂ ਬੀਤਦਾ ਤਾਂ ਉਹ ਸੱਟ ਠੰਡੀ ਪੈ ਜਾਂਦੀ ਹੈ, ਸੱਟ ਦੇ ਠੰਡਿਆਂ ਹੋਣ ਨਾਲ ਹੋਰ ਫਿਰ ਪੀੜ ਹੋਣ ਲੱਗ ਜਾਂਦੀ ਹੈ, ਤਾਂ ਫਿਰ ਅੱਗੇ ਨਾਲੋਂ ਵੀ ਪੁਕਾਰ ਹੈ, ਹੋਰ ਜ਼ਿਆਦਾ ਪੁਕਾਰਦਾ। ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠੌਰ, ਜਿਹਦੇ ਮਰੰਮ ਹੁੰਦਾ ਮਰਮ ਸਥਾਨ, ਹਿਰਦੇ ਵਿੱਚ ਪ੍ਰਭੂ ਦੇ ਮਰੰਮ ਭੇਦ ਦੀ ਚੋਟ ਸੱਟ ਲੱਗੀ ਹੈ, ਜਿਹਦੇ ਹਿਰਦੇ 'ਚ ਪ੍ਰਭੂ ਦੇ ਮਰੰਮ ਕੀ ਪ੍ਰੇਮ ਦੀ ਸੱਟ ਲੱਗੀ ਹੈ, ਉਹ ਪੁਰਸ਼ ਸਾਰਿਆਂ ਤੋਂ ਕਬੀਰਾ ਭਾਵ ਵੱਡਾ ਹੈ, ਜੋ ਪ੍ਰਭੂ ਹੈ ਉਸ ਪਰਮੇਸ਼ਰ ਰੂਪੀ ਜਗ੍ਹਾ ਵਿੱਚ ਸਥਿਤ ਹੋ ਰਹਿੰਦਾ ਹੈ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਓ ਸਾਸ, ਕਬੀਰ ਜੀ ਕਥਨ ਕਰਦੇ ਸੇਲੇ ਭਾਤ ਨੇਜਾ ਜਿਹੜਾ ਹੁੰਦਾ ਵਰਛਾ, ਸ਼ਸਤਰ ਦੀ ਚੋਟ ਖਾਣੀ ਸੌਖੀ ਹੈ, ਜੋ ਲੱਗਦਿਆਂ ਨਾਲ ਹੀ ਸਵਾਸਾਂ ਨੂੰ ਕੱਢ ਲੈਂਦੀ ਹੈ। ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਪਰ ਜਿਹੜਾ ਬੰਦਾ ਸ਼ਬਦ ਦੀ ਚੋਟ ਨੂੰ ਸਹਾਰਦਾ, ਬੋਲੀ ਕਬੋਲੀ ਸਹਾਰਦਾ, ਗੁਰਾਂ ਦੇ ਸ਼ਬਦ ਦੀ ਚੋਟ ਨੂੰ ਸਹਾਰਦਾ, ਗੁਰ ਸ਼ਬਦ ਦੁਆਰਾ ਜੀਵਤ ਭਾਅ ਤੋਂ ਮਰਦਾ, ਗੁਰਾਂ ਦੀ ਆਗਿਆ ਮੰਨਦਾ, ਉਹ ਮੇਰਾ ਗੁਰੂ ਹੈ, ਮੈਂ ਉਹਦਾ ਦਾਸ ਹਾਂ। ਕੋਈ ਬੁੱਲਾ ਬੜੀ ਉੱਚੀ ਬਾਂਗ ਦੇ ਰਿਹਾ ਸੀ, ਸੁਣ ਕੇ ਉਹਨੂੰ ਸਮਝਾਉਂਦੇ ਹਨ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਕਬੀਰ ਜੀ ਕਥਨ ਕਰਦੇ ਮੁੱਲਾ ਮੁਨਾਰੇ ਤੇ ਚੜ੍ਹ ਕੇ ਕੀ ਉੱਚਾ ਕੂਕਦਾ, ਉਹ ਸਾਈ ਕਿਤੇ ਬੋਲਾ, ਪਰਮਾਤਮਾ ਕੋਈ ਬਹਿਰਾ ਥੋੜ੍ਹੀ ਹੈ। ਜਾਂ ਕਾਰਨ ਤੂੰ ਬਾਂਗ ਦੇਹ ਦਿਲ ਹੀ ਪੀਤਰ ਜੋਏ, ਉਹ ਖੁਦਾ ਦੇ ਮਿਲਾਪ ਵਾਸਤੇ ਤੂੰ ਬਾਂਗ ਦਿੰਦਾ ਹੈ, ਉਹ ਖੁਦਾ ਨੂੰ ਆਪਣੇ ਦਿਲ ਦੇ ਵਿੱਚ ਦੇਖਣਾ ਕਰ। ਇਸ ਪ੍ਰਕਾਰ ਅਗਲੇ ਸਲੋਕ 'ਚ ਸ਼ੇਖ ਨੂੰ ਉਪਦੇਸ਼ ਕਰਦੇ ਆ, ਇੱਥੇ ਕਿਸੇ ਲਾਲਚੀ ਸ਼ੇਖ ਨੂੰ ਸਮਝਾਉਂਦੇ ਆ, ਜਿਸ ਅੰਦਰ ਲਾਲਚ ਜ਼ਿਆਦਾ ਹੋਵੇ, ਕਿਉਂਕਿ ਹੈ ਤਾਂ ਬੰਦਾ ਹੀ ਹੈ, ਸੰਤੋਖ ਘੱਟ ਸੀ। ਸੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਇਹ ਸ਼ੇਖ ਸਬੂਰੀ ਬਾਹਰਾ ਸੰਤੋਖ ਧਾਰੇ ਤੋਂ ਬਿਨਾਂ ਕਾਬੇ ਦੀ ਹੱਜ ਕਰਨ ਲਈ ਕਾਹਲੇ ਲਈ ਜਾਣਾ। ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਂ ਕਹੋ ਕਹਾਂ ਖੁਦਾਏ, ਕਬੀਰ ਜੀ ਕਹਿੰਦੇ ਜਿਹਦਾ ਆਪਣਾ ਦਿਲ ਸਾਬਤ ਨਹੀਂ, ਭਾਵੇਂ ਪ੍ਰਭੂ ਦੇ ਸਿਮਰਨ ਵਿੱਚ ਨਹੀਂ ਜੁੜਿਆ, ਉਹਨਾਂ ਨੂੰ ਭਲਾ ਖੁਦਾ ਦੀ ਪ੍ਰਾਪਤੀ ਕਹਾਂ ਕਾਹਦੇ ਵਾਸਤੇ ਕਿਵੇਂ ਹੋਊਗੀ। ਮੁਸਲਮਾਨਾਂ 'ਚ ਸੇਖ ਇੱਕ ਉੱਚੀ ਜਾਤ ਹੈ, ਜਿਵੇਂ ਹਿੰਦੂਆਂ 'ਚ ਬ੍ਰਾਹਮਣ ਵੱਡੇ ਹੈ, ਇਵੇਂ ਮੁਸਲਮਾਨਾਂ 'ਚ ਸ਼ੇਖ ਵੱਡੇ ਹੈ, ਜਿਵੇਂ ਹਿੰਦੂਆਂ 'ਚ ਖੱਤਰੀ ਵੱਡੇ ਹੈ, ਇਵੇਂ ਮੁਸਲਮਾਨਾਂ 'ਚ ਸੈਯਦ ਵੱਡੇ ਹੈ, ਜਿਵੇਂ ਹਿੰਦੂਆਂ 'ਚ ਵੈਸ਼ ਹੈ, ਇਵੇਂ ਮੁਸਲਮਾਨਾਂ 'ਚ ਮੁਗਲ ਨੇ, ਜਿਵੇਂ ਹਿੰਦੂਆਂ 'ਚ ਸ਼ੂਦਰ ਹੈ, ਇਵੇਂ ਮੁਸਲਮਾਨਾਂ 'ਚ ਪਠਾਨ ਨੇ। ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁੱਖ ਜਾਏ। ਕਬੀਰ ਜੀ ਕਹਿੰਦੇ ਭਾਈ ਤੂੰ ਅੱਲਾਹ ਦੀ ਬੰਦਗੀ ਕਰਿਆ ਕਰ, ਜਿਹਦੇ ਸਿਮਰਨ ਕੀਤਿਆਂ ਜਨਮ ਮਰਨ ਦਾ ਦੁੱਖ ਸੰਚਿਤ ਕਰਮਾਂ ਦਾ ਦੁੱਖ ਚਲਿਆ ਜਾਂਦਾ। ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ, ਤੇਰੇ ਦਿਲ ਵਿੱਚ ਸਾਈਂ ਪਰਮਾਤਮਾ ਪ੍ਰਗਟ ਹੋ ਜਾਏਗਾ ਅਤੇ ਮਾਇਆ ਦੀ ਤ੍ਰਿਸ਼ਨਾ ਰੂਪ ਨਾਏ ਜਿਹੜੀ ਅਗਨੀ ਬਲਦੀ ਹੋਈ ਹੈ ਇਹ ਪ੍ਰਭੂ ਦੇ ਨਾਏ ਨਾਮ ਜਪਣ ਰੂਪ ਜਲ ਪਾਉਣ ਕਰਕੇ ਬੁੱਝ ਜਾਏਗੀ। ਹੁਣ ਕੋਈ ਮਾਸਹਾਰੀ ਨਿਰਦਈ ਬੰਦਾ ਮੁਰਗੀ ਦਾ ਗਲ ਵੱਢ ਰਿਹਾ ਸੀ, ਉਸ ਰਸਤੇ ਤੋਂ ਲੰਘਦਿਆਂ ਜਾਂ ਕਬੀਰ ਨੇ ਮੁਰਗੀ ਨੂੰ ਤੜਫਦਿਆਂ ਦੇਖਿਆ, ਉਹ ਬੰਦੇ ਨੂੰ ਸਮਝਾਉਂਦਿਆਂ ਕਹਿੰਦੇ ਆ ਕਬੀਰ ਜੋਰੀ ਕੀ ਇਹ ਜ਼ੁਲਮ ਹੈ ਕਹਿਤਾ ਨਾਉ ਹਲਾਲ। ਕਬੀਰ ਜੀ ਕਥਨ ਕਰਦੇ ਜਿਹੜਾ ਆਪਣੇ ਜ਼ੋਰ ਨਾਲ ਕਿਸੇ ਦੇ ਗਲ ਨੂੰ ਵੱਢਣਾ, ਅਸੰਖ ਗਲ ਵੱਢ ਹੱਤਿਆ ਕਮਾਏ ਮਹਾਰਾਜ ਨੇ ਲਿਖਿਆ, ਇਹ ਬੜਾ ਭਾਰੀ ਜ਼ੁਲਮ ਹੈ। ਪਰ ਤੂੰ ਉਹਦਾ ਨਾਮ ਹਲਾਲ ਕਹਿੰਦਾ ਕਿ ਮੈਂ ਬੱਕਰਾ ਜਾਂ ਮੁਰਗਾ ਹਲਾਲ ਕੀਤਾ, ਇਹ ਤੇਰਾ ਠੀਕ ਨਹੀਂ ਕਹਿਣਾ, ਕਿਉਂਕਿ ਕੁਰਾਨ ਸ਼ਰੀਫ ਵਿੱਚ ਕਥਨ ਕੀਤਾ ਜੇ ਕਿਸੇ ਦੀ ਕੋਈ ਅੱਖ ਕੱਢੇ ਤੁਹਾਨੂੰ ਅੱਖ ਬਦਲੇ ਅੱਖ ਦੇਣੀ ਪੈਂਦੀ ਹੈ, ਜੇ ਕੋਈ ਕਿਸੇ ਦੇ ਹੱਥ ਕੱਟੇ ਤੁਹਾਨੂੰ ਹੱਥ ਦੇ ਬਦਲੇ ਆਪਣੇ ਹੱਥ ਕਟਾਉਣੇ ਪੈਂਦੇ, ਜੇ ਕੋਈ ਕਿਸੇ ਦੇ ਪੈਰ ਵੱਢੇ ਤਾਂ ਉਹਦੇ ਬਦਲੇ ਉਹਨੂੰ ਆਪਣੇ ਪੈਰ ਵਢਾਉਣੇ ਪੈਂਦੇ ਆ, ਜੇ ਕੋਈ ਕਿਸੇ ਦਾ ਸਿਰ ਵੱਢੇ ਤਾਂ ਉਹਦੇ ਬਦਲੇ ਉਹਨੂੰ ਆਪਣਾ ਸਿਰ ਦੇਣਾ ਪੈਂਦਾ। ਜੰਬੂਰ, ਅੰਜੀਲ, ਤੌਰੇਤ, ਕੁਰਾਨ, ਚਾਰੇ ਕੂਕੇ ਜ਼ੋਰ ਹਰਾਮ, ਉਹ ਸਾਰੇ ਕਹਿੰਦੇ ਨਾ ਕਰੋ ਇਹ ਕੰਮ। ਸੋ ਇਸ ਪ੍ਰਕਾਰ ਮਹਾਰਾਜ ਪਹਿਲੇ ਪਾਤਸ਼ਾਹ ਵੀ ਜਦ ਤੁਰੇ ਜਾਂਦੇ ਸੀ ਸੁਲਤਾਨਪੁਰ ਸਾਹਿਬ ਸ਼੍ਰੀ ਰਾਗ 'ਚ ਆਪਾਂ ਦੱਸਿਆ ਸੀ, ਇਹ ਉਦੋਂ ਵੀ ਨੌਕਰ ਨੇ ਮੁਰਗੀ ਵੱਢੀ, ਜਦ ਉਹ ਕਾਜੀ ਦੇ ਕੱਪੜਿਆਂ ਦੇ ਛਿੱਟੇ ਪੈ ਗਏ ਉਹਨੂੰ ਗਾਲਾਂ ਕੱਢਣ ਲੱਗ ਪਿਆ, ਇਹ ਖਰਾਬ ਕਰਤਾ, ਮੈਂ ਮਸੀਤੇ ਜਾਣਾ ਸੀ, ਮੈਂ ਨਮਾਜ਼ ਪੜ੍ਹਨੀ ਸੀ, ਇਹ ਪਲੀਤ ਹੋ ਗਈ ਹੈ। ਗੁਰੂ ਨਾਨਕ ਸਾਹਿਬ ਖੜ੍ਹੇ ਸੁਣਦੇ ਰਹੇ ਕੋਲ, ਆ ਕਿਆ ਹੋਇਆ ਕਾਜੀ ਸਾਹਿਬ, ਇਹ ਦੇਖੋ ਜੀ ਮੁਰਗੀ ਵੱਢਦਾ ਬੇਵਕੂਫ਼, ਮੇਰੇ ਕੱਪੜਿਆਂ 'ਤੇ ਛਿੱਟੇ ਪਾ ਅਤੇ ਮੈਂ ਨਮਾਜ਼ ਕਰਨ ਜਾਣਾ। ਕਹਿੰਦੇ ਅੱਛਾ ਕੀ ਹੋ ਗਿਆ? ਇਹ ਜਾਮਾ ਸਾਰਾ ਪਲੀਤ ਕਰਤਾ। ਓਹੋ, ਬੜੀ ਮਾੜੀ ਗੱਲ ਹੈ, ਅਤੇ ਤੁਸੀਂ ਫਿਰ ਇਹ ਮੁਰਗੀ ਕੀ ਕਾਹਲੇ ਵਢਾਈ ਹੈ ਇੱਥੋਂ? ਕਹਿੰਦੇ ਬਣਾਊਗਾ ਫਿਰ। ਕਹਿੰਦੇ ਫਿਰ ਖਾਊਂਗਾ? ਕਹਿੰਦੇ ਫਿਰ ਮੁਰਗੀ ਸਾਰੀ ਅੰਦਰ ਜਾਊਗੀ ਤੇਰੇ। ਕਹਿੰਦੇ ਹੋਰ ਜੀ ਮੈਂ ਖਾਊਂਗਾ ਸਾਰੀ ਮੁਰਗਾ, ਮੈਂ ਪੂਰਾ ਖਾ ਜਾਂਦਾ ਇਕੱਲਾ। ਕੱਪੜਿਆਂ 'ਤੇ ਤਾਂ ਕਹਿੰਦੇ ਛਿੱਟੇ ਪੈ ਗਏ ਤਾਂ ਇਹ ਪਲੀਤ ਹੋ ਗਿਆ ਜਾਮਾ, ਅਤੇ ਮੁਰਗੀ ਢਿੱਡ 'ਚ ਲੈ ਕੇ ਤੂੰ ਨਮਾਜ਼ ਪੜ੍ਹਦਾ ਫਿਰ, ਉਹ ਨਾ ਗੰਦੀ ਹੋਊਗੀ। ਇਸ ਕਰਕੇ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ, ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸ ਤਿੰਨ ਕਿਉਂ ਨਿਰਮਲ ਚੀਤ, ਫਿਰ ਕਿੱਥੋਂ ਪਵਿੱਤਰ ਹੋਏਗਾ? ਕਹਿੰਦੇ ਗੱਲ ਤਾਂ ਠੀਕ ਹੈ ਜੀ। ਉਹ ਕਹਿੰਦਾ ਜੀ ਹੁਣ ਤੋਂ ਮੈਂ ਇਹ ਨਹੀਂ ਖਾਂਦਾ। ਮਹਾਰਾਜ ਨੇ ਹਟਾ ਤਾ ਉਹਨੂੰ। ਇਸ ਪ੍ਰਕਾਰ ਹੈ ਜਿਵੇਂ ਕੋਈ ਟ੍ਰੇਨ ਦੇ ਵਿੱਚ ਜਾਂਦਾ ਸੀ ਤਾਂ ਦਿੱਲੀ ਤੋਂ ਸਿੰਘ ਚੜ੍ਹਿਆ, ਬੜਾ ਗੁਰਮੁਖ ਪਿਆਰੇ, 85 ਸਾਲ ਦੀ ਉਮਰ ਹੈ, ਮਹਾਂਪੁਰਖਾਂ ਦੇ ਬਹੁਤ ਪੁਰਾਣੇ ਸਿੰਘ ਆ। ਸਾਹਮਣੇ ਬੈਠਾ ਸੀਟ 'ਤੇ ਇੱਕ ਬੰਦਾ, ਉਹ ਸੇਠ ਜੀ ਪੀਂਦਾ ਮੁਸਲਮਾਨ ਸੀਗਾ, ਬੈਠਾ ਸਿੰਘ ਕਹਿੰਦਾ ਮੈਂ ਪਰੇ ਚਲਿਆ ਗਿਆ, ਘੁੰਮ ਘੁੰਮਾ ਕੇ ਆ ਗਿਆ, ਚਲੋ ਉਹ ਹਟ ਗਿਆ। ਕਹਿੰਦੇ ਮੈਂ ਗੱਲਾਂ ਸ਼ੁਰੂ ਕਰ ਲਈਆਂ, ਕਾਜ ਸਾਹਿਬ ਇਹ ਤੁਸੀਂ ਜਾਂਦੇ ਹੋਵੇ ਨਮਾਜ਼ ਪੜ੍ਹਦੇ? ਹਾਂ ਜੀ। ਪੰਜ ਕਰਦੇ ਆ, ਕਰਦੇ ਆ, ਗੱਲਾਂ ਕਰਦੇ ਆ। ਕਹਿੰਦੇ ਖੁਦਾ ਦੇਖੋ ਜੀ। ਹਾਂ ਜੀ, ਖੁਦਾ ਸਾਰਿਆਂ ਮੇ ਖੁਦਾ ਹੈ, ਬੜਾ ਉਪਦੇਸ਼ ਚੱਲਿਆ। ਕਹਿੰਦੇ ਅੱਛਾ ਜੀ। ਕਹਿੰਦੇ ਬੰਦੇ ਦੇ ਅੰਦਰ ਵੀ ਖੁਦਾ ਹੈ? ਕਹਿੰਦੇ ਅੱਛਾ, ਆਹ ਜਿਹੜੀ ਹਾ ਧੂਫ ਜੀ ਦਿੰਦੇ ਸੀ, ਹੁਣ ਤੁਸੀਂ ਇਹ ਅੰਦਰ ਖੁਦਾ ਨੂੰ ਧੂਫ ਕਰ ਰਹੇ ਸੀਗੇ? ਉਹ ਕਾਜੀ ਸਮਝ ਗਿਆ, ਕਹਿੰਦੇ ਸਰਦਾਰ ਜੀ ਗੱਲ ਤਾਂ ਠੀਕ ਆ। ਉਹਨੇ ਚੱਕ ਕੇ ਉਹ ਡੱਬੀਆਂ ਡੁੱਬੀਆਂ ਜਿਹੀਆਂ ਬਾਹਰ ਮਾਰੀਆਂ ਟ੍ਰੇਨ 'ਚੋਂ। ਕਹਿੰਦਾ ਜੀ ਬਸ ਤੌਬਾ, ਕੰਨ ਨੂੰ ਹੱਥ ਲਾ ਲਿਆ, ਅੱਗੇ ਤੂੰ ਨਹੀਂ ਗਲਤੀ ਕਰਦਾ। ਸਤਿਗੁਰੂ ਕਹਿੰਦੇ ਹਰਿਮੰਦਰ ਇਹੋ ਸਰੀਰ ਹੈ, ਪ੍ਰਭਾਤੀ ਰਾਗ ਸਾਰਾ ਉਪਦੇਸ਼ ਕੀਤਾ। ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗੋ ਕੌਣ ਹਵਾਲ। ਜਿਸ ਵੇਲੇ ਧਰਮ ਰਾਜ ਦੇ ਦਫ਼ਤਰ ਵਿੱਚ ਤੇਰੇ ਪਾਸੋਂ ਲੇਖਾ ਮੰਗਿਆ ਜਾਏਗਾ, ਉਸ ਵੇਲੇ ਤੇਰਾ ਕੀ ਹਾਲ ਹੋਊਗਾ? ਓਏ, ਬਹੁਤ ਬੁਰਾ ਹਾਲ ਹੋਏਗਾ। ਅੱਗੋਂ ਉਹਨੇ ਕਿਹਾ ਆਪ, ਕਹਿੰਦੇ ਦੇਖੋ ਜੀ ਬੜਾ ਸਵਾਦ ਹੁੰਦਾ ਹੈ ਹੁੰਦਾ, ਇਹ ਤਾਂ ਹਲੇ ਤਰਕਬਾਦੀ ਚੱਲ ਰਿਹਾ। ਕਬੀਰ ਖੂਬ ਖਾਣਾ ਖਿਚੜੀ ਜਾ ਬਹਿ ਅੰਮ੍ਰਿਤ ਲੋਨ। ਕਬੀਰ ਜੀ ਕਹਿੰਦੇ ਖਿਚੜੀ ਦਾ ਖਾਣਾ ਸਭ ਤੋਂ ਖੂਬ ਭਾਵ ਚੰਗਾ, ਜਾ ਬਹਿ ਜਿਸ ਖਿਚੜੀ ਵਿੱਚ ਅੰਮ੍ਰਿਤ ਲੋਨ ਘਿਓ ਅਤੇ ਨਿਮਕ ਹੁੰਦਾ। ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ। ਰੋਟੀ ਦੇ ਨਾਲ ਹੇਰਾ ਭਾਵ ਮਾਸ ਖਾਣ ਵਾਸਤੇ ਸਾਡੇ ਚੋਂ ਕੌਣ ਹੈ ਜੋ ਆਪਣੇ ਗਲੇ ਨੂੰ ਕਟਾਵੇ? ਪਰ ਮਾਸ ਦੇ ਬਦਲੇ ਅਸੀਂ ਆਪਣੇ ਗਲ ਨੂੰ ਕਟਾਉਣ ਤਿਆਰ ਨਹੀਂ ਹੈ। ਸੋ ਉਨ ਬਿਸਮਲ ਉਨ ਝਟਕਾ ਕੀ ਆ, ਦਇਆ ਦਹੂੰ ਤੇ ਭਾਗੀ। ਕਹਿਤ ਕਬੀਰ ਸੁਣੋ ਰਹੇ ਸੰਤੋ, ਆਗ ਦੋ ਘਰ ਲਾਗੀ। ਉਹ ਕਹਿੰਦੇ ਅਸੀਂ ਬਿਸਮਲ ਕੀਤਾ, ਉਹ ਕਹਿੰਦੇ ਅਸੀਂ ਤਾਂ ਝਟਕਾ ਖਾਂਦੇ ਹਾਂ। ਦਇਆ ਤਾਂ ਦੋਨਾਂ 'ਚੋਂ ਗਈ ਨਾ, ਬੱਕਰਾ ਤਾਂ ਦੋਨਾਂ ਨੇ ਮਾਰਿਆ ਤੁਸੀਂ। ਉਹ ਭਾਵੇਂ ਹੌਲੀ ਹੌਲੀ ਗਲ ਵੱਢਿਆ, ਉਹਨੇ ਇੱਕਦਮ ਝਟਕਾ ਕਰਤਾ। ਕਹਿਤ ਕਬੀਰ ਸੁਣੋ ਰਹੇ ਸੰਤੋ, ਆਗ ਦੋ ਘਰ ਲਾਗੀ। ਲੇਖਾ ਤਾਂ ਦੋਨਾਂ ਦਾ ਹੀ ਹੋਣਾ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਕਬੀਰ ਗੁਰ ਲਾਗਾ ਤਬ ਜਾਨੀ ਹੈ ਮਿਟੈ ਮੋਹ ਤਨ ਤਾਪ। ਕਬੀਰ ਗੁਰ ਲਾਗਾ ਤਬ ਜਾਨੀ ਹੈ, ਕਬੀਰ ਜੀ ਕਹਿੰਦੇ ਗੁਰੂ ਦਾ ਉਪਦੇਸ਼ ਸਿੱਖ ਦੇ ਅੰਤਹਕਰਨ ਲੱਗਿਆ ਹੋਇਆ ਤਾਂ ਜਾਣੀਏ ਜਾਂ ਸਿੱਖ ਦੇ ਮਨ ਚੋਂ ਸਰੀਰ ਦਾ ਮੋਹ ਅਤੇ ਆਦੀ ਵਿਆਧੀ ਉਪਾਧੀ ਤਿੰਨੇ ਤਾਪ ਮਿਟ ਜਾਣ। ਹਰਖ ਸੋਗ ਦੱਜ ਹੈ ਨਹੀਂ ਤਬ ਹਰ ਆਪ ਹੈ ਆਪ। ਪਦਾਰਥਾਂ ਦੀ ਪ੍ਰਾਪਤੀ ਦੇ ਹਰਖ ਖੁਸ਼ੀ ਅਤੇ ਪਦਾਰਥਾਂ ਦੀ ਨਿਵਿਰਤੀ ਦੇ ਸੋਗ ਵਿੱਚ ਦੱਜਾ ਨਹੀਂ ਸੜਨਾ ਨਾ ਕਰੇ। ਜੀਵ ਆਪ ਹੈ ਆਪ ਹਰੀ ਦਾ ਰੂਪ ਹੈ।